ਸਾਖੀ 31 ਵੀ ਘਰ ਉਸਾਰੀ। ਭਾਈ ਸਾਈ ਦਾਸ ਜੀ ਦੇ ਪ੍ਰੇਮ ਦਾ ਤਾਂ ਪਾਰਾਵਾਰ ਹੀ ਨਹੀਂ ਸੀ ਤੇ ਉਪਕਾਰ ਕਦੇ ਉਨ੍ਹਾਂ ਕੋਈ ਵੱਡੀ ਗੱਲ ਸਮਝ ਕੇ ਕੀਤਾ ਹੀ ਨਹੀਂ ਸੀ। ਉਹ ਤਾਂ ਸਹਿਜ ਸੁਭਾਅ ਉਨ੍ਹਾਂ ਤੋਂ ਏਦਾਂ ਹੁੰਦਾ ਰਹਿੰਦਾ ਸੀ ਜਿੱਦਾਂ ਪਾਣੀ ਸੁੱਤੇ ਹੀ ਠੰਡਾ ਤੇ ਤ੍ਰੇਹ ਬੁਝਾਉਣ ਨੂੰ ਸਮਰੱਥ ਹੁੰਦਾ ਹੈ। ਆਪਣੇ ਆਪ ਵਿਚ ਉਹ ਸਾਈ ਸੱਚੇ ਦੀ ਲਿਵ ਵਿਚ ਪਰਮ ਉੱਚੇ ਪਦ ਤੇ ਟਿਕੇ ਰਹਿੰਦੇ ਸੀ। ਨਾਮ ਨਿਵਾਸ ਹਿਰਦੇ ਵਿਚ ਪਰਪੱਕ ਸੀ। ਤੀਸਰੇ ਉਨ੍ਹਾਂ ਦੀ ਸਾਫ਼ ਅਕਲ ਜਾਂ ਉਜਲ ਮਤ, ਉਨ੍ਹਾਂ ਦੇ ਪਾਸ ਐਸੀ ਅਮੋਲਕ ਦਾਤ ਸੀ ਜੋ ਉਨ੍ਹਾਂ ਦੇ ਜੀਵਨ ਨੂੰ ਜਗਿਆਸੂਆਂ ਲਈ ਚੰਦਰਮਾ ਦੀ ਚਾਂਦਨੀ ਵਾਂਗ ਚਾਨਣ ਦਾਤਾ ਬਣਾ ਰਹੀ ਸੀ। ਆਪ ਦਾ ਸੁਭਾਅ ਚਰਚਾਵਾਦ ਦਾ ਰਤਾ ਨਹੀਂ ਸੀ, ਪਰ ਜੇ ਕਦੇ ਕੋਈ ਖੋਜੀ ਸੱਚੀ ਖੋਜ ਕਰਦਾ ਆ ਗਿਆ ਤਦ ਪੂਰੀ ਪੂਰੀ ਨਿਸ਼ਾ ਖਾਤਰ ਕਰ ਦਿੰਦੇ ਸੀ। ਉਸ ਵੇਲੇ ਪਤਾ ਲਗਦਾ ਸੀ ਕਿ ਭਾਈ ਜੀ ਜੇ ਕਿਤੇ ਦਿਗ ਵਿਜੇ ਨੂੰ ਚੜ ਪੈਣ ਤਦ ਚਾਰ ਕੁੰਟਾਂ ਵਿਚ ਵਿਜੇ ਪਾ ਕੇ ਆਉਣ, ਪਰ ਉਹ ਰਤਨ ਖਾਣੀ ਵਾਂਗੂ ਲੁਕਣਾ ਹੀ ਚੰਗਾ ਜਾਣਦੇ ਸੀ। ਭਾਵੇਂ ਲੁਕਦੇ ਪਰ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ, ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ। ਮਾਰੂ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ। ਇਹ ਰਤਨ ਤਾਂ ਅਣਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਅਣਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਰਾਗ ਸੋਰਟ ਬਾਣੀ ਭਗਤ ਭੀਖਣ ਜੀ। ਗੁਰਵਾਕ ਅਨੁਸਾਰ ਪ੍ਰਗਟ ਹੋਏ ਬਿਨ ਰਹਿੰਦਾ ਹੀ ਨਹੀਂ ਹੈ। ਹੁਣ ਤੱਕ ਭਾਈ ਜੀ ਸਾਰੀ ਸਿੱਖੀ ਵਿਚ ਉਜਾਗਰ ਹੋ ਚੁੱਕੇ ਸੀ। ਕਰਨੀ ਵਾਲੇ ਹੋਣ ਕਰਕੇ ਜਪਣ ਤੇ ਜਪਾਉਣ ਵਾਲੇ ਪ੍ਰੇਮੀਆਂ ਸਿੱਖਾਂ ਵਿਚ ਆਪ ਦੀ ਗਿਣਤੀ ਹੁੰਦੀ ਸੀ। ਸਭ ਤੋਂ ਵਧੀਕ ਇਨ੍ਹਾਂ ਦੇ ਪ੍ਰੇਮ ਦੀ ਸਾਂਟ ਇਹ ਹੋ ਗਈ ਕਿ ਇਹ ਤਾਂ ਸਤਿਗੁਰਾਂ ਨੂੰ ਪ੍ਰੇਮ ਕਰਦੇ ਹੀ ਸੀ। ਸਤਿਗੁਰੂ ਜੀ ਇਨ੍ਹਾਂ ਨੂੰ ਇੰਨਾ ਪ੍ਰੇਮ ਕਰਦੇ ਸੀ ਕਿ ਜਿਸ ਦਾ ਪਾਰਾਵਾਰ ਨਹੀਂ ਹੈ। ਇਨ੍ਹਾਂ ਦੇ ਪ੍ਰੇਮ ਦੀ ਸੂਰਤ ਹੀ ਇਹ ਸੀ ਕਿ ਗੁਰੂ ਜੀ ਦੇ ਪ੍ਰੇਮ ਦੀ ਯੋਗਤਾ ਪ੍ਰਾਪਤ ਹੋਵੇ। ਇਹੋ ਸਿੱਖੀ ਦਾ ਅਸੂਲ ਹੈ। ਜੋ ਸਿਰੇ ਚੜ ਗਿਆ ਕਿ ਗੁਰੂ ਜੀ ਇਨ੍ਹਾਂ ਨੂੰ ਪਿਆਰ ਕਰਦੇ ਹਨ, ਪਰ ਸਿੱਖ ਦਾ ਕੀ ਹਾਲ ਹੈ? ਉਹ ਆਪਣੇ ਆਹਰ ਵਿਚ ਉਸੇ ਤਰ੍ਹਾਂ ਤਤਪਰ ਹੈ, ਉਸੇ ਤਰ੍ਹਾਂ ਪ੍ਰੇਮ ਹੈ, ਉਸੇ ਤਰ੍ਹਾਂ ਹੀ ਨਿਮਰਤਾ ਤੇ ਬ੍ਰਹਿ ਦਾ ਪ੍ਰਵਾਹ ਹੈ। ਉਹ ਅਦਬ, ਉਹ ਲਿਹਾਜ਼ ਹੈ। ਸਿੱਖ ਇਹ ਤਾਂ ਕਦੇ ਸ਼ੱਕ ਨਹੀਂ ਕਰਦਾ ਕਿ ਗੁਰੂ ਜਾਂ ਵਾਹਿਗੁਰੂ ਮੈਨੂੰ ਪਿਆਰ ਨਹੀਂ ਕਰਦੇ। ਉਹ ਨਿਸ਼ਚੇ ਜਾਣਦਾ ਹੈ ਕਿ ਮਾਲਕ ਮੈਨੂੰ ਪਿਆਰ ਕਰ ਰਿਹਾ ਹੈ। ਪਿਆਰ ਨਾ ਕਰਨ ਵਾਲੇ ਤਾਂ ਆਪ ਨੂੰ ਜਾਣਦੇ ਹਨ। ਸਾਧਨ ਇਹੋ ਕਰਦੇ ਹਨ ਕਿ ਮੈਂ ਐਸੀ ਯੋਗਤਾ ਪਾਵਾਂ ਜਿਸ ਕਰਕੇ ਵਾਹਿਗੁਰੂ ਦੇ ਪਿਆਰ ਦਾ ਪਾਤਰ ਬਣਾ। ਆਪਣੀ ਕਰਨੀ ਦੀ ਖੇਪ ਨਾਲ ਤਾਂ ਸਿੱਖ ਤਰਨੇ ਦਾ ਆਸਰਾ ਰੱਖਦੇ ਹੀ ਹਨ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ, ਤੁਮਰੋ ਬਿਰਦ ਕੋ ਆਸਰੋ ਸੰਭਾਰ ਹੋ। ਭਾਈ ਗੁਰਦਾਸ ਜੀ, ਉਹ ਤਾਂ ਆਪ ਨੂੰ ਪਰਮੇਸ਼ਰ ਤੋਂ ਪਿਆਰ ਕੀਤੇ ਗਏ ਸੁਭਾਗ ਪ੍ਰੇਮ ਪਾਤਰ ਬਣਨ ਲਈ ਇਹ ਟੋਲਾਂ ਟੋਲਦੇ ਹਨ। ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਤਰੇ ਪਿਆਰ। ਜਿਕੂ ਇਸਤਰੀ ਆਪਣੇ ਪਤੀ ਦੇ ਪ੍ਰੇਮ ਦੀ ਪਾਤਰ ਬਣਨ ਵਾਸਤੇ ਤਰਲੇ ਲੈਂਦੀ ਹੈ, ਪਤੀ ਨੂੰ ਪਤੀ ਤੇ ਨਿੱਜ ਨੂੰ ਨਾਰੀ ਤਾਂ ਪਹਿਲੇ ਹੀ ਜਾਣਦੀ ਹੈ। ਖਾਣ ਪਾਉਣ ਵਸਤਰ ਸੰਸਾਰਕ ਲੋੜਾਂ ਦੀ ਪੂਰਤੀ ਦਾ ਤਾਂ ਸਭ ਪਤੀ ਦੀ ਕਿਰਪਾਲਤਾ ਤੇ ਪ੍ਰੇਮ ਦੀ ਦਾਤ ਜਾਣਦੀ ਹੈ, ਪਰ ਸੱਚੀ ਇਸਤਰੀ ਦਾਤੇ ਦੇ ਸਰੂਪ ਵਿਚ ਵਾਸਾ ਪਾਉਣਾ ਚਾਹੁੰਦੀ ਹੈ। ਉਸ ਦੀ ਲਾਲਸਾ ਵਿਚ ਹੁੰਦੀ ਹੈ ਕਿ ਪਤੀ ਨੂੰ ਪਿਆਰੀ ਹੋਵਾਂ। ਉਸ ਦੇ ਪ੍ਰਸੰਨ ਕਰਨੇ ਨਿਮਿਤ ਉਹ ਗੱਲਾਂ ਟੋਲਦੀ ਹੈ ਜੋ ਪਤੀ ਨੂੰ ਪ੍ਰਸੰਨ ਕਰਦੀਆਂ ਹਨ। ਉਹ ਅਖੀਰ ਰਜ਼ਾ ਦੀ ਪਿਟਾਰੀ ਲੱਭ ਲੈਂਦੀ ਹੈ ਤੇ ਸੁਗੜ ਹੋ ਕੇ ਇਸੇ ਦੀਆਂ ਕਾਰਾਂ ਕਰਦੀ ਸ਼ੌ ਪਿਆਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਜੀ ਸਤਿਗੁਰਾਂ ਨਾਲ ਪ੍ਰੇਮ ਕਰ ਰਹੇ ਹਨ, ਪ੍ਰੇਮੀ ਬਣ ਕੇ ਨਹੀਂ ਪਰ ਨਿੱਜ ਨੂੰ ਸਤਿਗੁਰਾਂ ਦੇ ਪ੍ਰੇਮ ਪਾਤਰ ਬਣਾਉਣ ਦੇ ਕਰਤੱਵਾਂ ਨਾਲ। ਸਤਿਗੁਰੂ ਦਿਆਲ ਮੂਰਤੀ ਹੁਣ ਇਨ੍ਹਾਂ ਵੱਲ ਆਤਮ ਖਿੱਚ ਖਾਂਦੇ ਹਨ, ਆਪਣੇ ਅੰਤਰ ਸਰੂਪ ਨਾਲ ਆਤਮਕ ਪ੍ਰੇਮ ਕਰਦੇ ਹਨ। ਇਨ੍ਹਾਂ ਨੂੰ ਇਹੋ ਕਾਰ ਉਹ ਧੁਨ ਵਾਹਿਗੁਰੂ ਦੀ ਰਜ਼ਾ ਸਤਿਗੁਰਾਂ ਦਾ ਭਾਣਾ ਸਿਰ ਤੇ ਹੈ। ਦਿਨ ਰਾਤ ਵਾਹਿਗੁਰੂ ਦੀ ਯਾਦ ਦੇ ਮੰਡਲ ਵਿਚ ਖੇਡਦੇ ਹਨ, ਉਸ ਨਾਮ ਵਿਚ ਹਨ ਜੋ ਅੰਮ੍ਰਿਤ ਰੂਪ ਰਸ ਰੂਪ ਹੈ। ਨਾਮ ਮਹਾਰਸ ਪੀ, ਜਿਸ ਨੂੰ ਕਿਹਾ ਹੈ ਸੋ ਪੀ ਰਹੇ ਹਨ। ਇਸ ਤਰ੍ਹਾਂ ਕੁਝ ਕਾਲ ਜੀਵਨ ਬਿਤਾਇਆ, ਸਤਸੰਗ ਦਾ ਪ੍ਰਵਾਹ ਹੱਦ ਬੰਨੇ ਤੋੜ ਕੇ ਕਾਂਗਾਂ ਲੈ ਆਇਆ। ਧਰਮਸਾਲੇ ਹੁਣ ਆਸਾ ਦੀ ਵਾਰ ਵੇਲੇ ਖਣੋਣ ਨੂੰ ਵੀ ਥਾਂ ਨਹੀਂ ਮਿਲਦੀ। ਘਰ ਘਰ ਗੁਰੂ ਗੁਰੂ ਹੋ ਰਹੀ ਹੈ। ਪਿੰਡ ਦੇ ਬਹੁਤੇ ਜੀਵਨ ਵਾਹਿਗੁਰੂ ਜੀ ਦੇ ਪ੍ਰੇਮ ਭਜਨ ਬੰਦਗੀ ਉਸ ਜੀਵਨ ਵੱਲ ਝੁਕ ਪਏ ਹਨ। ਸੇਵਾ ਆ ਗਈ ਹੈ, ਸੇਵਾ ਆਈ ਤਾਂ ਆਲਸ ਨਸਿਆ, ਉਦਮ ਨੇ ਡੇਰੇ ਆ ਲੱਗੇ। ਉਦਮੀ ਲਈ ਅਰੋਗਤਾ ਹੱਥ ਬੰਨੀ ਅੱਗੇ ਪਿੱਛੇ ਪਈ ਫਿਰਦੀ ਹੈ। ਜੋ ਪੁਰਖ ਅਰੋਗ ਹੈ ਸੋਈ ਸਾਰੇ ਕੰਮ ਠੀਕ ਤਰ੍ਹਾਂ ਨਾਲ ਕਰ ਸਕਦਾ ਹੈ। ਰੋਗੀ ਹੋ ਕੇ ਪਰਮੇਸ਼ਰ ਦੀਆਂ ਮੰਜ਼ਲਾਂ ਦਾ ਤੁਰਨਾ ਵੀ ਕਿਹੜਾ ਸੌਖਾ ਹੈ। ਇਸ ਦਾ ਅਰਥ ਇਹ ਨਹੀਂ ਕਿ ਭਗਤ ਜਨ ਬਿਮਾਰ ਹੋਣ ਤੇ ਵਾਹਿਗੁਰੂ ਦੀ ਪ੍ਰੀਤ ਦੇ ਮੰਡਲ ਵਿਚੋਂ ਨਿਕਾਲਾ ਪਾ ਜਾਂਦੇ ਹਨ, ਪਰ ਇਹ ਕਿ ਅਰਥ ਪਰਮਾਰਥ ਦੇ ਸਾਰੇ ਕੰਮਾਂ ਲਈ ਅਰੋਗ ਹੋਣਾ ਬੜਾ ਜ਼ਰੂਰੀ ਮਾਮਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਭੈਰੋ ਬਾਣੀ ਭਗਤ ਕਬੀਰ ਜੀ। ਭਜਨ ਸਿਮਰਨ ਲਈ ਅਰੋਗਤਾ ਇਕ ਅਜੀਬ ਵੱਤਰ ਦਾ ਵਕਤ ਹੁੰਦਾ ਹੈ। ਇਸ ਕਰਕੇ ਪਿਆਰੇ ਸਤਿਗੁਰਾਂ ਨੇ ਸਰੀਰਕ ਸੇਵਾ ਦਾ ਅਸੂਲ, ਸਰੀਰ ਦੀ ਅਰੋਗਤਾ ਦਾ ਮੁੱਖ ਸਾਧਨ ਪਹਿਲੇ ਰੱਖਿਆ ਹੈ। ਪੂਰੀ ਨੀਂਦ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ, ਸੰਜਮ ਦਾ ਖਾਣਾ, ਸੇਵਾ ਕਰਨੀ ਸ਼ੁੱਧ ਸਰੀਰ ਬਖਸ਼ਦੇ ਤੇ ਨਾਲੋ ਨਾਲ ਮਨ ਨੂੰ ਸ਼ੁੱਧ ਕਰਦੇ ਹਨ। ਭਾਈ ਜੀ ਨੇ ਸਭ ਤੋਂ ਪਹਿਲੇ ਸੇਵਾ ਦਾ ਮੁੱਢ ਕੰਮ ਸਿੱਖਾਂ ਵਿਚ ਪ੍ਰਚਾਰ ਕਰ ਦਿੱਤਾ। ਉਹ ਸੇਵਾ ਜੋ ਸਿੱਖੀ ਵਿਚ ਵਿਹਤ ਹੈ, ਨਿਰੀ ਸੇਵਾ, ਫੋਕੀ ਸੇਵਾ, ਹੋਮੇ ਵਿਚ ਗਰਜ਼ਾਂ ਲਈ ਕੀਤੀ ਸੇਵਾ, ਦਿਖਾਵੇ ਲਈ ਸੇਵਾ, ਮਨ ਦੀ ਸਫਾਈ ਲਈ ਕੁਛ ਅਰਥ ਨਹੀਂ ਰੱਖਦੀ। ਗੁਰੂ ਦੀ ਸੇਵਾ, ਗੁਰੂ ਦੇ ਧਿਆਨ ਦੀ ਸੇਵਾ, ਗੁਰੂ ਨਿਮਿਤ ਸੇਵਾ, ਸਿਮਰਨ ਤੇ ਬਾਣੀ ਵਿਚ ਲੱਗ ਕੇ ਸੇਵਾ, ਗੁਰਮੁਖ ਸਤਸੰਗ ਪ੍ਰਾਪਤ ਹੋ ਕੇ ਸੇਵਾ, ਗੁਰਮੁਖ ਸੇਵਾ ਤੇ ਅੰਤ ਗੁਰੂ ਤੇ ਪਰਮੇਸ਼ਰ ਦੀ ਸਫਲ ਸੇਵਾ ਹੈ। ਉਦਮ ਆ ਗਿਆ, ਸਰੀਰ ਅਰੋਗ ਤੇ ਮਨ ਸਾਵਧਾਨ ਹੋ ਗਿਆ। ਹੁਣ ਇਉਂ ਧਰਤੀ ਤਿਆਰ ਕਰਕੇ ਭਾਈ ਜੀ ਦੇਣ ਦੇ ਸੁਭਾਵ ਦੇ ਸੁਹਾਗੇ ਫੇਰ ਫੇਰ ਕੇ ਬਾਣੀ ਤੇ ਨਾਮ ਦੇ ਬੂਟੇ ਲਾਉਣ ਲੱਗੇ। ਆਪਣਾ ਪਿੰਡ ਤਾਂ ਸੌਰਿਆ ਹੀ, ਲਾਗ ਲਾਗ ਦੇ ਪਿੰਡਾਂ ਵਿਚ ਸਿੱਖੀ ਦਾ ਪ੍ਰਵਾਹ ਠਾਠਾ ਮਾਰਨ ਲੱਗਾ। ਦੂਰ ਦੂਰ ਤੋਂ ਪ੍ਰੇਮੀ ਮਿਲਣ ਵਾਸਤੇ ਆਉਣ ਲੱਗੇ। ਇਨ੍ਹਾਂ ਸਾਰੀਆਂ ਗੱਲਾਂ ਦਾ ਇਹ ਅਸਰ ਪਿਆ ਕਿ ਧਰਮਸਾਲ ਵਿਚ ਥਾਂ ਤੰਗ ਹੋ ਗਈ। ਮੁਸ਼ਕਲ ਹੋ ਗਿਆ ਕਿ ਇੱਥੇ ਸਾਰਾ ਨਿਰਵਾਹ ਤੁਰ ਸਕੇ। ਹੁਣ ਭਾਈ ਜੀ ਨੂੰ ਖਿਆਲ ਆਇਆ ਕਿ ਆਪਣੇ ਰਹਿਣ ਲਈ ਇਕ ਘਰ ਉਸਾਰਿਆ ਜਾਵੇ, ਜਿਸ ਵਿਚ ਉਨ੍ਹਾਂ ਦਾ ਤੇ ਬਾਹਰੋਂ ਆ ਗਏ ਸਿੱਖ ਸੰਗਤਾਂ ਦਾ ਨਿਰਵਾਹ ਹੋ ਸਕੇ ਤੇ ਧਰਮਸ਼ਾਲਾ ਵਿਚ ਕੇਵਲ ਸਤਸੰਗ ਦਾ ਕਾਰਜ ਹੋਵੇ। ਤਦ ਤਾਂ ਥਾਂ ਦੀਵਾਨ ਲਈ ਪੂਰੀ ਹੋ ਸਕੇ, ਨਹੀਂ ਤਾਂ ਜੇ ਛੋਟਾ ਦਲਾਨ ਤੇ ਕੋਠੜੀਆਂ ਪ੍ਰਾਹੁਣਿਆਂ ਨਾਲ ਭਰੀਆਂ ਰਹਿਣ ਤੇ ਕਿਸੇ ਵੇਲੇ ਵੱਡਾ ਦੀਵਾਨ ਸਥਾਨ ਵੀ ਖਾਲੀ ਨਾ ਰਹੇ, ਤਦ ਇਹ ਗੱਲ ਕੱਟਣ ਹੈ ਕਿ ਸਤਸੰਗ ਦਾ ਦੀਵਾਨ ਸੌਖ ਨਾਲ ਹੋ ਸਕੇ। ਇਹ ਵਿਚਾਰ ਕੇ ਭਾਈ ਜੀ ਨੇ ਆਪਣੇ ਪੁਰਾਣੇ ਘਰ ਨੂੰ, ਜੋ ਚਰੋਕਣਾ ਢਹਿ ਚੁੱਕਾ ਹੋਇਆ ਸੀ, ਹੋਰ ਭੋ ਨਾਲ ਰਲਾ ਕੇ ਉਸਾਰਨਾ ਸ਼ੁਰੂ ਕੀਤਾ। ਪਾਠਕ ਅਜੇ ਤੱਕ ਹੈਰਾਨ ਹੋਣਗੇ ਕਿ ਭਾਈ ਜੀ ਦਾ ਨਿਰਵਾਹ ਕਿਉਂ ਹੁੰਦਾ ਸੀ। ਹੁਣ ਸਹੁਰਾ ਘਰ ਤਾਂ ਛੱਡ ਆਏ ਹਨ, ਜਿੱਥੇ ਭਾਈ ਜੀ ਨੂੰ ਖਰਚ ਕਬਲ ਦੀ ਰਤਾ ਪ੍ਰਵਾਹ ਨਹੀਂ ਸੀ। ਹਾਂ, ਉਂਝ ਉਥੇ ਉਹ ਕਾਰ ਵਿਚ ਵੀ ਹੱਥ ਵਟਾਉਂਦੇ ਹੁੰਦੇ ਸਨ, ਇੱਥੇ ਆ ਕੇ ਕੀ ਪੂਜਾ ਦੇ ਧਾਨ ਤੇ ਨਿਰਵਾਹ ਹੋ ਰਹੇ ਸਨ? ਔਰ ਹੁਣ ਪੂਜਾ ਦਾ ਧਾਨ ਸੰਚ ਕੇ ਮਹਿਲ ਮਾੜੀਆਂ ਬਣ ਲੱਗੀਆਂ ਹਨ? ਨਹੀਂ ਮਿੱਤਰ ਜੀ, ਉਨ੍ਹਾਂ ਦੀ ਆਪਣੀ ਭੋਂ ਪੈਰੀ ਚੋਖੀ ਡਰੋਲੀ ਵਿਚ ਸੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੀ ਹੁੰਦੀ ਰਹੀ ਹੈ। ਉਹ ਸੁਤੇ ਹੀ ਸੰਚਿਆ ਧਨ ਘਰ ਭਰ ਲਗਾਉਣ ਲੱਗੇ ਹਨ, ਔਰ ਜੋ ਪੈਰੀ ਬੰਨੇ ਤੋਂ ਨਫੇ ਦਾ ਆ ਜਾਂਦਾ ਹੈ ਉਸ ਪਰ ਆਪਣਾ ਨਿਰਵਾਹ ਤੋਰਦੇ ਹਨ। ਧਰਮਸਾਲ ਦੀ ਜੋ ਚੜ੍ਹਦੀ ਆਮਦਨ ਹੈ ਉਹ ਸਾਧ ਸੰਗਤ ਦੀ ਸੇਵਾ ਤੇ ਧਰਮਸਾਲ ਦੇ ਖਰਚਾ ਪਰ ਲੱਗਦੀ ਹੈ। ਜਦੋਂ ਅੰਨ ਵਸਤਰ ਦੇ ਨਿਰਵਾਹ ਲਈ ਆਪਣਾ ਧਨ ਆ ਜਾਂਦਾ ਹੈ ਤਾਂ ਉਹ ਨਿਰਵਾਹ ਮਾਤਰ ਵੀ ਧਰਮਸਾਲ ਵਿਚੋਂ ਨਹੀਂ ਲੈਂਦੇ ਤੇ ਧਰਮਸ਼ਾਲ ਦੀ ਇਕ ਕੋਠੜੀ ਵੀ ਆਪਣੇ ਨਿਵਾਸ ਲਈ ਨਹੀਂ ਵਰਤਣੀ ਚਾਹੁੰਦੇ। ਸੋ ਘਰ ਦੇ ਉਸਾਰਨ ਵਿਚ ਬਹੁਤ ਉਤਾਵਲੇ ਹੋ ਕੇ ਲੱਗੇ ਹਨ। ਅਰ ਇਨ੍ਹਾਂ ਦਿਨਾਂ ਵਿਚ ਹੀ ਇਮਾਰਤ ਕਿਤੇ ਦੀ ਕਿਤੇ ਲੈ ਗਏ। ਘਰ ਦੀ ਉਸਾਰੀ ਕਾਹਦੀ ਲੱਗੀ? ਚਿੱਤ ਵਿਚ ਪ੍ਰੇਮ ਨੇ ਇਕ ਹੋਰ ਅੱਗ ਸੁਲਗਾ ਦਿੱਤੀ। ਇਕ ਤਿੱਖੀ ਚਾਹ ਨੇ ਇਹ ਸ਼ੌਕ ਪਾ ਦਿੱਤਾ ਕਿ ਘਰ ਬਹੁਤ ਸੁੰਦਰ ਬਣੇ। ਗੱਲ ਕੀ, ਵਰਿਆਂ ਬੱਧੀ ਜੋ ਧਨ ਇਕੱਠਾ ਹੋਇਆ ਸੀ ਉਹ ਸਾਰਾ ਹੀ ਇਮਾਰਤ ਪਰ ਲੱਗ ਰਿਹਾ ਹੈ। ਜਦ ਇਮਾਰਤ ਲਾਈ ਸੀ ਤਾਂ ਖਿਆਲ ਸੀ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੁੰਡ ਬੁਲਾਏ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੁੰਡ ਬੁਲਾਏ। ਪਰ ਜਦ ਬਣੀ ਤਾਂ ਇਕ ਅਤ ਸੁੰਦਰ ਪੱਕਾ ਮਹਿਲ ਬਣ ਗਿਆ। ਕੀ ਇਹ ਉਹ ਭੁਲਾਵਾ ਸੀ ਜੋ ਅਕਸਰ ਘਰਾਂ ਉਸਾਰਨ ਵਾਲਿਆਂ ਨੂੰ ਪੈ ਜਾਂਦਾ ਹੈ ਜਾਂ ਮਿਸਤਰੀਆਂ ਵੱਲੋਂ ਪਾਇਆ ਜਾਂਦਾ ਹੈ? ਅਰਥਾਤ ਉਸਾਰੀ ਲਾਈ ਦੀ ਹੈ ਜੋ ਕਿਸੇ ਤਖਮੀਨੇ ਦੀ ਤੇ ਬਣ ਕਿਸੇ ਖਰਚ ਤੇ ਜਾਂਦੀ ਹੈ। ਤਿਆਰੀ ਕਿਸੇ ਥਾਂ ਤੱਕ ਅੱਪੜਨ ਦੀ ਕੀਤੀ ਜਾਂਦੀ ਹੈ ਤੇ ਅੱਪੜ ਕਿਤੇ ਦਾ ਕਿਤੇ ਜਾਈਦਾ ਹੈ? ਨਹੀਂ ਭਾਈ ਜੀ, ਨਾ ਆਪਣੇ ਵਿੱਤੋਂ ਵਧਣ ਵਾਲੇ ਸਨ ਤੇ ਨਾ ਹੀ ਕਿਸੇ ਰਾਜ ਮਿਸਤਰੀ ਜਾਂ ਲੋਕਾਂ ਦੀ ਵਾਹ ਵਾਹ ਤੋਂ ਚੁੱਕੇ ਜਾਣ ਵਾਲੇ। ਫਿਰ ਕੀ ਗੱਲ ਹੋਈ ਕਿ ਭਾਈ ਜੀ ਨੇ ਇਤਨਾ ਧਨ ਖਰਚ ਕਰ ਦਿੱਤਾ ਔਰ ਐਡੀ ਪੱਕੀ ਸੋਹਣੀ ਇਮਾਰਤ ਬਣਾ ਲਈ? ਕਿਆ ਅਗਿਆਨ ਪੈ ਗਿਆ ਕਿ ਅਸੀਂ ਸਦਾ ਥਿਰ ਰਹਿਣਾ ਹੈ? ਨਹੀਂ ਭਾਈ ਜੀ ਜਾਣਦੇ ਹਨ ਕਿ ਘਰ ਛੱਡਣੇ ਰਹੇ ਨਾ ਕੋਈ, ਮਾਰੂ ਮਹੱਲਾ ਪਹਿਲਾਂ। ਉਨ੍ਹਾਂ ਦਾ ਹਿਰਦਾ ਹਰ ਵੇਲੇ ਉਨ੍ਹਾਂ ਨੂੰ ਯਾਦ ਕਰਾਉਣ ਵਾਲਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਸਲੋਕ ਸ਼ੇਖ ਫਰੀਦ ਦੇ। ਭਾਈ ਜੀ ਗਿਆਨਵਾਨ ਹਨ, ਉਹ ਕਦੇ ਭੁੱਲਣ ਵਾਲੇ ਨਹੀਂ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲਿਆਸ, ਤੇ ਸਕੰਤ ਨਾ ਬੈਠੀ ਪਾਸ ਜੀਓ। ਇਹ ਉਪਦੇਸ਼, ਇਹ ਚੇਤਾਵਨੀ ਉਨ੍ਹਾਂ ਦੇ ਹਿਰਦੇ ਤੇ ਲਿਖੀ ਪਈ ਹੈ। ਉਨ੍ਹਾਂ ਦੇ ਹਿਰਦੇ ਪਰ ਵੈਰਾਗ ਵਸਦਾ ਹੈ। ਉਹ ਦੇਖਦੇ ਹਨ, ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਨਹੀਂ ਨਹੀਂ, ਉਹ ਆਪ ਉਪਦੇਸ਼ ਕਰਿਆ ਕਰਦੇ ਹਨ। ਫਰੀਦਾ ਕੋਠੇ ਮੰਡਪ ਮਾੜੀਆਂ, ਇਤਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ, ਕੋਈ ਨਾ ਹੋਸੀ ਮਿੱਤ। ਸਲੋਕ ਸ਼ੇਖ ਫਰੀਦ ਕੇ। ਪੁਨਾ ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ, ਕਹਨੀ ਤਾਂ ਪੌਣੇ ਚਾਰ। ਸਲੋਕ ਭਗਤ ਕਬੀਰ ਜੀ ਦੇ। ਭਾਈ ਜੀ ਮਹਿਲਾਂ ਦੇ ਪਿਆਰਿਆਂ ਨੂੰ ਇਨ੍ਹਾਂ ਦਾ ਅੰਤ ਦੱਸਿਆ ਕਰਦੇ ਸੇ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨੀ ਮਾਣੀਆਂ, ਬਹਿਸਨ ਰੂਹਾਂ ਮਲ। ਸਲੋਕ ਸੇਖ ਫਰੀਦ ਕੇ। ਐਸੇ ਗਿਆਨ ਭੰਡਾਰ ਭਾਈ ਜੀ, ਐਸੇ ਵੈਰਾਗ ਮੂਰਤ ਸੰਤ ਜਨ, ਇਹ ਡੇਰਾ ਕੋ ਸ਼ਰਮ ਕਰ ਘਾਲ, ਜਾਂ ਕਾ ਤਸੂ ਨਹੀਂ ਸੰਗ ਚੱਲ। ਇਹ ਡੇਰਾ ਕੋ ਸ਼ਰਮ ਕਰ ਘਾਲ, ਜਾਂ ਕਾ ਤਸੂ ਨਹੀਂ ਸੰਗ ਚੱਲ। ਗੌੜੀ 52 ਅੱਖਰੀ ਭੁਲੇਖੇ ਵਿਚ ਕਿੱਕੋਂ ਪੈ ਗਏ? ਆਓ ਰਤਾ ਵੇਖੀਏ। ਦਿਸਣ ਤਾਂ ਇਹੋ ਦੀਦਾ ਹੈ ਕਿ ਉਹ ਭਾਈ ਸਾਈ ਦਾਸ ਜੀ ਜੋ ਘਿਓ ਦਾ ਕੁੱਪਾ ਰੁੜ ਜਾਏ ਤਾਂ ਪ੍ਰਵਾਹ ਨਾ ਕਰਨ, ਹੁਣ ਇਕ ਇਕ ਜੋੜੀ ਦੇ ਫੁੱਲ ਪੱਤਰ ਆਪ ਕਢਵਾਉਂਦੇ ਹਨ। ਮਾਨੋ ਘਰ ਹੀ ਸਭ ਕੁਝ ਹੈ, ਉਨ੍ਹਾਂ ਦੀ ਕਰਨੀ ਤਾਂ ਕੁਝ ਨਹੀਂ ਦੱਸ ਸਕਦੀ, ਪਰ ਨੇਤਰਾਂ ਦੇ ਹੰਝੂ ਕੁਝ ਪਤਾ ਦਿੰਦੇ ਹਨ। ਮਹਿਲ ਉਸਰ ਦੇ ਵਿਚ ਚਿਹਰਾ ਤਾਂ ਸਦਾ ਪ੍ਰਸੰਨ ਹੈ, ਪਰ ਅਹੰਕਾਰੀਆਂ ਵਾਲੀ ਟਪਾਰ ਨਹੀਂ, ਹੌਕਾ ਤੇ ਹੰਝੂ ਹਨ। ਕਦੇ ਕਦੇ ਰਸਨਾ ਵੀ ਕੁਝ ਕਹਿੰਦੀ ਹੈ, ਦੇਖੀਏ जानी जान प्यारे जी, आप मालक हो, ए पुन पदार्थ तेरा ही है, मैं ता एक सेवक ही हां, कदे मैं अभाग इस जोग, एदां दे कुछ वाजे कन्नी पेंदे हन, आओ गुरमुख प्यारे जी दे हिरदे मंडल विच चल के वेखिए, उथे ता होर ही आनंद खिड़ रहा है, ए महल साईं दास अपने लई नहीं बना रहा, ए ता सतगुरां लई मंदर बन रहा है, साईं दास ता आप नूं पंख परौणी जानदा है, पंछियां लई आलणे हुंदे हन, कौन पक्के मंदर बनांदा है, जिदां गुरु ने अमृतसर विच अपने प्यारे अकाल पुरख की याद का उस देश काल तो रहत वाहिगुरु दे सिमरन दा मंदर उसारिया सी, और वैराग ते प्रेम परे सजल नेत्र ही यात्रा करदे हुंदे से, उसे तरह प्यारे गुरु दे चरण पाण लई साईं दास जी महल बना रहे हन। वाहिगुरु जी का खालसा, वाहिगुरु जी की फतेह।